ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ ਹੋ SBS ਪੰਜਾਬੀ ਦੇ ਨਾਲ।
ਹਾਜ਼ਰੀਨ, ਅੱਜ ਇੱਕ ਵਾਰ ਫਿਰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਸਿਡਨੀ ਤੋਂ ਸਤਿੰਦਰ ਕੌਰ ਹੋਰਾਂ ਦੇ ਨਾਲ, ਜਿਨ੍ਹਾਂ ਨੇ ਬਾਕਸਿੰਗ ਦੇ ਖੇਤਰ ਦੇ ਵਿੱਚ ਕਾਫੀ ਨਾਮਣਾ ਖੱਟਿਆ ਹੋਇਆ ਹੈ। ਇਹਨਾਂ ਦੀਆਂ ਆਪਣੀਆਂ ਪ੍ਰਾਪਤੀਆਂ ਬਾਰੇ ਤੁਹਾਨੂੰ ਅਸੀਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹਾਂ। ਹੁਣ ਇਹ ਅਸਿਸਟੈਂਟ ਕੋਚ ਵਜੋਂ ਵਰਲਡ ਕੱਪ ਬਾਕਸਿੰਗ ਦੇ ਜਿਹੜੇ ਫਾਈਨਲਸ ਹੋਏ ਸੀ ਦਿੱਲੀ ਦੇ ਵਿੱਚ, ਉਹਨਾਂ ਵਿੱਚ ਇਹ ਟੀਮ ਲੈ ਕੇ ਪਹੁੰਚੇ ਹੋਏ ਸੀਗੇ ਅਤੇ ਇਹਨਾਂ ਦੀ ਟੀਮ ਨੇ ਕਾਫੀ ਉੱਥੇ ਚੰਗਾ ਪ੍ਰਦਰਸ਼ਨ ਵੀ ਕੀਤਾ। ਇੱਕ ਗੋਲਡ ਮੈਡਲ ਅਤੇ ਕੁਝ ਬ੍ਰੋਂਜ਼ ਮੈਡਲ ਵੀ ਇਹਨਾਂ ਦੇ ਝੋਲੀ 'ਚ ਪਏ ਹੈਗੇ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਫਿਰ ਜਾਣਦੇ ਹਾਂ ਕਿ ਇਹ ਜਿਹੜਾ ਵਰਲਡ ਕੱਪ ਬਾਕਸਿੰਗ ਜਿਹੜਾ ਫਾਈਨਲ ਹੋਇਆ, ਇਹ ਇਹਦੇ 'ਚ ਇਹਨਾਂ ਦੀ ਕੀ ਭੂਮਿਕਾ ਰਹੀ ਅਤੇ ਕੀ ਪਰਫਾਰਮੈਂਸ ਸੀਗੀ ਜੀ ਜਿਹੜੇ ਇੱਥੇ ਐਥਲੀਟਸ ਗਏ ਹੋਏ ਸੀਗੇ। ਸਤਿੰਦਰ ਕੌਰ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਪ੍ਰਦਰਸ਼ਨ ਕੀਤਾ ਤੇ ਉਹਦੇ ਬਾਰੇ ਦੱਸੋ ਕਿ ਵਰਲਡ ਕੱਪ ਬਾਕਸਿੰਗ ਫਾਈਨਲ ਜਿਹੜਾ ਹੈਗਾ ਇਹ ਕੀ ਹੈਗਾ ਟੂਰਨਾਮੈਂਟ, ਇਹਦੇ ਬਾਰੇ ਥੋੜਾ ਦੱਸੋ।
ਹਾਂਜੀ ਭਾਜੀ, ਸਾਡਾ ਮਤਲਬ ਕਿ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਵਰਲਡ ਬਾਕਸਿੰਗ ਕੱਪ ਚ ਆਪਣੇ ਫਾਈਨਲਸ ਦੇ ਵਿੱਚ। ਇਹ ਮਤਲਬ ਥਰੂ ਆਊਟ ਦਾ ਈਅਰ ਬਾਕਸਿੰਗ ਵਰਲਡ ਜਿਹੜਾ ਆਪਣਾ ਵਰਲਡ ਬਾਕਸਿੰਗ ਨੇ ਕਾਫੀ ਟੂਰਨਾਮੈਂਟਸ ਕਰਾਏ ਸੀਗੇ ਤੇ ਉਹਨਾਂ ਦੇ ਬੇਸ ਤੇ ਜਿਹਦਾ ਪੁਆਇੰਟ ਸਿਸਟਮ ਹੁੰਦਾ ਆ। ਹਰ ਇੱਕ ਬੱਚਾ ਜਿੱਦਾਂ ਹੁਣ ਵਰਲਡ ਕੱਪ 1 ਹੋਇਆ, 2 ਹੋਇਆ, ਕਜ਼ਾਕਿਸਤਾਨ ਚ ਹੋਇਆ, ਕੋਲੰਬੀਆ ਚ ਹੋਇਆ, ਬੰਡਰਬਰਗ, ਤੇ ਉਸ ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ਹੋਈ ਆਪਣੀ ਇੱਥੇ ਲਿਵਰਪੂਲ ਇੰਗਲੈਂਡ ਦੇ ਵਿੱਚ ਹੋਈ ਆ। ਉਹਨਾਂ ਦੇ ਵਿੱਚੋਂ ਪੁਆਇੰਟ ਸਕੋਰ ਕਰਦੇ ਹੋਏ ਜਿੰਨੇ ਟੋਪ 8 ਵਰਲਡ ਵਿੱਚ ਬਾਕਸਰ ਸੀਗੇ ਉਹੀ ਐਲੀਜੀਬਲ ਸੀ ਇਸ ਕੰਪੀਟੀਸ਼ਨ ਵਾਸਤੇ। ਸੇ ਹਰ ਇੱਕ ਵੇਟ ਕੈਟੇਗਰੀ, ਫੋਰ ਐਗਜ਼ਾਮਪਲ ਜਿੱਦਾਂ 50 ਵੇਟ ਕੈਟੇਗਰੀ ਆ, ਇਹਦੇ ਵਿੱਚ ਟੋਪ ਵਰਲਡ ਦੀਆਂ ਜਿਹੜੇ ਬਾਕਸਰ ਹੈਗੇ ਆ ਟੋਪ 8 ਉਹੀ ਭਾਗ ਲੈ ਸਕਦੇ ਸੀ, ਹੋਰ ਕੋਈ ਨਹੀਂ ਸੀ ਲੈ ਸਕਦਾ। ਅਨਲੈਸ ਵੀ ਉਹ ਟੋਪ 8 ਚੋਂ ਕੋਈ ਨਾ ਅਵੇਲੇਬਲ ਹੋਵੇ ਤਾਂ ਪੋਜੀਸ਼ਨ ਨੰਬਰ 9 ਜਾਂ ਹੋਰ ਦੂਜੇ ਕਿਸੇ ਨੂੰ ਫੋਰਵਰਡ ਹੋਊਗੀ। ਤੇ ਏਦਾਂ ਸੀਗਾ, ਤੇ ਜਿੰਨੇ ਵਰਲਡ ਕੱਪ ਹੋਏ ਉਹਨਾਂ ਦੇ ਵਿੱਚੋਂ ਇਹ ਫਾਈਨਲ ਸੀਗਾ ਇਸ ਸਾਲ ਦਾ। ਆਪਣੇ ਆਸਟ੍ਰੇਲੀਆ ਦੇ ਵਿੱਚੋਂ 4 ਬਾਕਸਰ ਗਏ ਸੀਗੇ, ਚਾਰਾਂ ਦੇ ਵਿੱਚੋਂ ਅਸੀਂ 3 ਮੈਡਲ ਲੈ ਕੇ ਆਏ ਹਾਂ। ਸੋ ਇੱਕ ਆਪਣਾ ਗੋਲਡ ਮੈਡਲ ਆਇਆ 75 ਵੇਟ ਕੈਟੇਗਰੀ ਵੂਮਨ, ਐਮਾ ਗ੍ਰੀਨਟਰੀ ਹੈਗੀ ਆ, ਉਹਨੇ ਗੋਲਡ ਮੈਡਲ ਜਿੱਤਿਆ। ਪਹਿਲੇ ਉਹਨੇ ਆਪਣਾ ਸੈਮੀ ਫਾਈਨਲ ਚ ਆਪਣਾ ਇੰਡੀਆ ਦੀ ਟੀਮ ਨੂੰ ਹਰਾਇਆ, ਫਿਰ ਫਾਈਨਲ ਚ ਉਹਨੇ ਇਟਲੀ ਨੂੰ ਹਰਾਇਆ। ਉਸ ਤੋਂ ਬਾਅਦ ਆਪਣਾ ਮਾਰਲਨ 80 ਕੇਜਿਸ ਮੈਨ ਬ੍ਰੌਂਜ਼ ਮੈਡਲਿਸਟ, ਤੇ 50 ਕੇਜਿਸ ਮੈਨ ਓਮਰ ਉਹ ਵੀ ਬ੍ਰੌਂਜ਼ ਮੈਡਲਿਸਟ ਰਿਹਾ। ਸੋ ਓਵਰਆਲ ਇਟ ਵਾਸ ਅ ਗੁੱਡ ਪਰਫਾਰਮੈਂਸ, ਆਊਟ ਆਫ 4 ਵੀ ਗਾਟ 3 ਮੈਡਲਸ
ਜੀ, ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਜੀ। ਹੁਣ ਗੱਲ ਕਰਦੇ ਹਾਂ ਕਿ ਤੁਹਾਡੇ ਰੋਲ ਦੀ, ਤੁਸੀਂ ਐਜ਼ ਅਸਿਸਟੈਂਟ ਕੋਚ ਉਹਨਾਂ ਦੇ ਨਾਲ ਗਏ ਸੀਗੇ, ਦੱਸੋ ਕਿ ਇਹ ਤੁਹਾਡੀ ਅਪੁਆਇੰਟਮੈਂਟ ਕਦੋਂ ਤੋਂ ਹੋਈ ਹੋਈ ਹੈ, ਕਦੋਂ ਤੋਂ ਤੁਸੀਂ ਉਹਨਾਂ ਨੂੰ ਟ੍ਰੇਨ ਕਰ ਰਹੇ ਹੋ ਤੇ ਤੁਸੀਂ ਕਿੰਨੇ ਕੁ ਸੈਟੀਸਫਾਈ ਹੋ ਜੀ?
ਇਹ ਜਿਹੜੇ ਟੂਰਨਾਮੈਂਟਸ ਹੁੰਦੇ ਆ ਇਹਨਾਂ ਨਾਲ ਅਸੀਂ ਡਾਇਰੈਕਟਲੀ ਕੰਮ ਸਿਰਫ ਕੰਪੀਟੀਸ਼ਨ ਤੇ ਹੀ ਕਰੀਦਾ ਆ। ਸੋ ਸਾਡੀ ਮਤਲਬ ਜਿਹੜੀ ਨੋਮੀਨੇਸ਼ਨ ਨਿਕਲਦੀਆਂ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਭਰ ਕੇ ਦੇਣਾ ਪੈਂਦਾ ਬਾਕਸਿੰਗ ਆਸਟ੍ਰੇਲੀਆ ਨੂੰ, ਤੇ ਉਸ ਤੋਂ ਬਾਅਦ ਬਾਕਸਿੰਗ ਆਸਟ੍ਰੇਲੀਆ ਡਿਸਾਈਡ ਕਰਦਾ ਵਾ ਕਿਹੜੇ ਟੂਰਨਾਮੈਂਟ ਚ ਕਿਹੜੇ ਕੋਚ ਨੂੰ ਕਿਦੋਂ ਕਿੱਥੇ ਭੇਜਣਾ ਆ। ਸੋ ਮੇਰੀ ਅਪੁਆਇੰਟਮੈਂਟ ਸਿਰਫ ਵਿਦ ਇਨ 3 ਵੀਕਸ ਦੇ ਵਿੱਚ ਪਹਿਲਾਂ ਹੋਈ ਆ। ਆਈ ਜਸਟ ਵਾਂਟ ਟੂ ਨੋ ਓਕੇ ਯੂ ਹੈਵ ਟੂ ਲਾਈਕ ਯੂ ਗਾਟ ਸਿਲੈਕਟਿਡ ਵੈਦਰ ਯੂ ਵਾਂਟ ਟੂ ਗੋ ਔਰ ਨਾਟ, ਦੈਨ ਆਈ ਹੈਵ ਟੂ ਸੇ ਯੈਸ ਯੈਸ ਆਮ ਇੰਟਰਸਟਿਡ ਆਈ ਵਿਲ ਬੀ ਗੋਇੰਗ। ਸੋ 3 ਹਫ਼ਤੇ ਪਹਿਲਾਂ ਮੈਨੂੰ ਪਤਾ ਚੱਲਿਆ ਵੀ ਆਵੇਂ ਜਾ ਰਹੀ ਆ। ਸੋ ਡਾਇਰੈਕਟਲੀ ਬੈਕ ਹੋਮ ਅਸੀਂ ਇਹਨਾਂ ਨਾਲ ਕੰਮ ਨਹੀਂ ਕਰੀਦਾ ਐਥਲੀਟਸ ਨਾਲ, ਅਨਲੈਸ ਵੀ ਆਰ ਇਨ ਦਾ ਸਟੇਟ ਕੈਂਪਸ ਜਾਂ ਨੈਸ਼ਨਲ ਕੈਂਪਸ ਤੇ ਹੋਈ ਹੈ, ਉੱਥੇ ਸਾਨੂੰ ਓਪਰਚੁਨਿਟੀ ਮਿਲਦੀ ਹੈ ਇਹਨਾਂ ਨਾਲ ਕੰਮ ਕਰਨ ਲਈ। ਤੇ ਐਜ਼ ਅ ਅਸਿਸਟੈਂਟ ਕੋਚ ਮੈਂ ਅਸਿਸਟ ਕਰ ਰਹੀ ਸੀ ਸੈਂਟੀਆਗੋ ਨੀਵ, ਜਿਹੜੇ ਕਿ ਆਪਣੇ ਹੈੱਡ ਕੋਚ ਹੈਗੇ ਆ ਬਾਕਸਿੰਗ ਆਸਟ੍ਰੇਲੀਆ ਦੇ, ਤੇ ਉਹਨਾਂ ਦੇ ਅੰਡਰ ਡੀਨ ਨਾਲ ਉਹਨਾਂ ਦੋਵਾਂ ਨੂੰ ਮੈਂ ਅਸਿਸਟ ਕਰਨਾ ਸੀਗਾ, ਤੇ ਨਾਲ ਸਾਡੇ ਨਾਲ ਇੱਕ ਫਿਜ਼ੀਓ ਰਾਇਨ ਵੀ ਸੀਗਾ। ਸੋ ਜਿੱਥੇ ਉਹਨਾਂ ਨੂੰ ਮੇਰੀ ਲੋੜ ਪੈਂਦੀ, ਜੇ ਮੈਨੂੰ ਕੋਰਨਰ ਚ ਕੰਮ ਕਰਨਾ ਆ, ਵਾਰਮ ਅਪ ਕਰਾਉਣਾ ਆ ਉਹਨਾਂ ਨੂੰ, ਤੇ ਸਕੋਰਿੰਗ ਦਾ ਦੱਸਣਾ ਆ, ਓਵਰਆਲ ਕਿਸੇ ਵੀ ਚੀਜ਼ ਦੀ ਹੋਰ ਚੀਜ਼ ਦੀ ਹੈਲਪ ਪੈਂਦੀ ਹੈ ਦੁਆਰਾ ਸਿਸਟਮ, ਸੋ ਵਟ ਐਵਰ ਦ ਡਾਇਰੈਕਸ਼ਨਸ ਗਿਵਨ ਬਾਏ ਦ ਹੈੱਡ ਕੋਚਸ, ਸੋ ਵੀ ਹੈਵ ਟੂ ਫੋਲੋ।
ਅੱਛਾ ਜੀ, ਮਤਲਬ ਕਿ ਬਿਲਕੁਲ ਫਾਈਨਲ ਚ ਜਾ ਕੇ ਤੁਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜੇ ਫਾਈਨਲ ਟਿਪਸ ਸੀਗੇ ਉਹ ਤੁਸੀਂ ਪ੍ਰੋਵਾਈਡ ਕੀਤੇ ਹੈਗੇ ਉਹਨਾਂ ਨੂੰ?
ਫਾਈਨਲ ਟਿਪਸ ਇਟਸ ਅ ਹੈੱਡ ਕੋਚ ਡਿਸੀਜਨ ਹੁੰਦਾ, ਹੈੱਡ ਕੋਚ ਦਾ ਡਿਸੀਜਨ ਹੁੰਦਾ ਵੀ ਕਿਹੜੇ ਫਾਈਟਰ ਦਾ ਕਿਹੜੀ ਕੰਟਰੀ ਨਾਲ ਫਾਈਟ ਆ, ਉਹਦੇ ਨਾਲ ਗੇਮ ਪਲਾਨ ਕੀ ਅਸੀਂ ਚਲਾਉਣਾ ਆ, ਤੇ ਉਹ ਸਾਰਾ ਕੁਝ ਹੈੱਡ ਕੋਚ ਦਾ ਡਿਸੀਜਨ ਹੁੰਦਾ, ਐਂਡ ਦੈਨ ਵੀ ਹੈਵ ਟੂ ਲਾਈਕ ਯੂ ਨੋ ਫੋਲੋ ਦੇਅਰ ਇਨਸਟਰਕਸ਼ਨਸ। ਹਾਂਜੀ,
ਤੇ ਤੁਹਾਡਾ ਵੈਸੇ ਹੁਣ ਇਸ ਟਾਈਮ ਸਟੇਟ ਲੈਵਲ ਤੇ ਔਰ ਫੈਡਰਲ ਲੈਵਲ ਦੇ ਉੱਤੇ ਆਸਟ੍ਰੇਲੀਆ ਦੇ ਉੱਤੇ ਕੀ ਰੋਲ ਹੈਗਾ ਜੀ ਬਾਕਸਿੰਗ ਦੇ ਖੇਤਰ ਦੇ ਵਿੱਚ?
ਇਸ ਟਾਈਮ ਮੈਂ ਬੋਕਸਿੰਗ ਆਸਟ੍ਰੇਲੀਆ ਦਾ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੋਚ ਚਲਾਉਂਦੀ ਹਾਂ ਤੇ ਮੇਰਾ ਗੋਲਡ ਸਟਾਰ ਕੋਚਿੰਗ ਦੇ ਵਿੱਚ ਆਪਣੇ ਆਸਟ੍ਰੇਲੀਆ ਚ ਸਿਰਫ 13 ਕੋਚ ਹੀ ਇਸ ਲੈਵਲ ਹਾਲੇ ਤੱਕ ਗੋਲਡ ਕੋਚਿੰਗ ਲੈਵਲ ਤੇ ਗੋਲਡ ਸਟਾਰ ਦੇ ਸੋ ਆਮ ਐਨ ਇੰਟਰਨੈਸ਼ਨਲ ਕੋਚ ਵਿਦ ਦੈਮ ਤੇ ਜਦੋਂ ਵੀ ਕੋਈ ਪੋਜੀਸ਼ਨ ਆਉਂਦੀਆਂ ਆ ਦੇ ਆਫਰ ਦ ਪੋਜੀਸ਼ਨਸ ਟੂ ਗੋਲਡ ਸਟਾਰ ਕੋਚਸ ਫਸਟ ਐਂਡ ਦੈਨ ਫਿਰ ਉਸ ਤੋਂ ਬਾਅਦ ਫਿਰ ਦੂਜੇ ਕੋਚਸ ਨੂੰ ਵੀ ਪ੍ਰੋਵਾਈਡ ਹੁੰਦੀਆਂ ਇਸ ਵੀ ਆਰ ਅਵੇਲੇਬਲ ਹਾਲੇ ਤੱਕ ਇਸ ਸਾਲ ਦਾ ਥੋੜਾ ਜਿਹਾ ਆਪਣੇ ਆਪ ਨੂੰ ਕਿਉਂਕਿ ਮੇਰਾ ਆਪਣਾ ਜਿਮ ਨਵਾਂ ਸ਼ੁਰੂ ਹੋਇਆ ਵਿਚ ਆਈ ਹੈਵ ਸਟਾਰਟਡ ਇਨ ਨਹੀਂ ਆਪਣਾ ਕਿੰਗਸ ਪਾਰਕ ਚ ਆਪਣਾ ਜਿਮ ਨਵਾਂ ਖੋਲਿਆ ਵੇਅਰ ਹਾਊਸ ਲੀਜ਼ ਤੇ ਲੈ ਕੇ ਸੋ ਚਾਰ ਪੰਜ ਓਪਰਚੁਨਿਟੀਜ਼ ਮੈਂ ਉਹਨਾਂ ਨੂੰ ਮਤਲਬ ਕਿ ਈਮੇਲ ਕਰਕੇ ਮੈਂ ਸੋਰੀ ਵੀ ਕਹਿ ਤਾ ਅਪੋਲੋਜਾਈਜ਼ ਵੀ ਮੈਂ ਨਵਾਂ ਜਿਮ ਓਪਨ ਹੋਣ ਦੇ ਕਰਕੇ ਮੈਂ ਜ਼ਿਆਦਾ ਕਰ ਨਹੀਂ ਪਾਉਂਗੀ ਕਿਉਂਕਿ ਆਈ ਹੈਵ ਟੂ ਐਸਟੈਬਲਿਸ਼ ਮਾਈ ਜਿਮ ਫਸਟ ਤੇ ਹੁਣ ਚਾਰ ਪੰਜ ਮਹੀਨਿਆਂ ਬਾਅਦ ਆਈ ਕੈਨ ਸੀ ਇਟਸ ਵੀ ਹੁਣ ਥੋੜ੍ਹਾ ਜਿਹਾ ਸੈਟਲਡ ਹੋ ਗਈ ਆ ਗਰਾਊਂਡਸ ਤੇ ਤੇ ਆਈ ਕੈਨ ਪੁੱਟ ਮਾਈ ਨੇਮ ਡਾਊਨ ਸੋ ਐਂਡ ਦੈਨ ਆਈ ਵਾਸ ਲੱਕੀ ਦੈਟ ਆਈ ਗੋਟ ਸਿਲੈਕਟਡ
ਜੀ
ਇਵਨ ਇਸ ਸਟਾਰਟਿੰਗ ਆਫ ਦਿਸ ਈਅਰ ਆਈ ਵੈਂਟ ਬੀਇੰਗ ਟੂ ਸਵੀਡਨ ਵਿਦ ਗਰਲਸ ਟੀਮ ਹਾਂਜੀ ਇਸ ਸਾਲ ਮੇਰੀਆਂ ਆਪਣੀਆਂ ਕਮਿਟਮੈਂਟਸ ਹੈਗੀਆਂ ਤੇ ਮੇਰਾ ਜਿਹੜਾ ਕਲੱਬ ਹੈਗਾ ਵਾ ਆਪਣਾ ਬੋਕਸਿੰਗ ਕਲੱਬ ਇਹ ਬੋਕਸਿੰਗ ਨਿਊ ਸਾਊਥ ਵੇਲਸ ਦੇ ਅੰਡਰ ਰਜਿਸਟਰਡ ਹੈਗਾ ਆ ਤੇ ਨਾਲ ਬੋਕਸਿੰਗ ਆਸਟ੍ਰੇਲੀਆ ਦੇ ਨਾਲ ਰਜਿਸਟਰਡ ਹੈਗਾ ਜਿਹੜੇ ਕਿ ਓਲੰਪਿਕ ਪਾਥਵੇ ਹੈਗਾ ਸੋ ਆਪਣਾ ਜਿਮ ਐਸਟੈਬਲਿਸ਼ ਕਰਨ ਦੇ ਮਈ ਚ ਮੈਂ ਆਪਣਾ ਵੇਅਰ ਹਾਊਸ ਲੀਜ਼ ਲਿਆ ਉਹਦੇ ਕਰਕੇ ਕਿਉਂਕਿ ਪ੍ਰਾਇਓਰਟੀਜ਼ ਫਿਰ ਚੇਂਜ ਹੋਈਆਂ ਉਹਦੇ ਕਰਕੇ ਮੈਂ ਆਪ ਮਤਲਬ ਕਿ ਬੋਕਸਿੰਗ ਆਸਟ੍ਰੇਲੀਆ ਨੂੰ ਈਮੇਲ ਕਰਕੇ ਅਪੋਲੋਜਾਈਜ਼ ਵੀ ਮੈਂ ਇਸ ਸਾਲ ਇਨਐਕਟਿਵ ਨਹੀਂ ਰਹਿ ਪਾਉਂਗੀ ਕਿਉਂਕਿ ਮੈਨੂੰ ਆਪਣਾ ਜਿਮ ਕ੍ਰੈਸ਼ ਤੋਂ ਸ਼ੁਰੂ ਕਰਨਾ ਵਾ ਤੇ ਐਜ਼ ਯੂ ਨੋ ਬੋਕਸਿੰਗ ਕੋਚਸ ਬਹੁਤ ਔਖੇ ਲੱਭਦੇ ਆ ਯੂ ਕੈਨ ਫਾਇੰਡ ਪੀ ਟੀ ਕੋਚਿਸ ਜਿਹੜੇ ਐਕਸਰਸਾਈਜ਼ ਬੋਕਸ ਫਿਟ ਕਰਾ ਲੈਣ ਪਰ ਜਿਹੜੇ ਟੈਕਨੀਕਲ ਨੌਲੇਜ ਇਹਨਾਂ ਕੋਲ ਫਾਈਟਾਂ ਦੀ ਹੁੰਦੀ ਆ ਬਹੁਤ ਘੱਟ ਆ ਤੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਕਹਿੰਦੀ ਹੁਣ ਸ਼ੁਰੂ ਤੋਂ ਸਟਾਰਟ ਕਰ ਰਹੇ ਹਾਂ ਤੋ ਆਈ ਵਾਜ਼ ਔਨ ਦ ਬੈਕ ਫੁੱਟ ਪਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਆਈ ਐਮ ਸਟਿਲ ਐਕਟਿਵ ਸੋ ਇਸ ਸਾਲ ਮੈਂ ਸਵੀਡਨ ਆਪਣਾ ਫਰਵਰੀ ਵਿੱਚ ਟੂਰ ਲਾਇਆ ਆਪਣਾ ਵਿਚ ਇਸ ਗੋਲਡਨ ਗਰਲਸ ਚੈਂਪੀਅਨਸ਼ਿਪ ਤੇ ਉਸ ਤੋਂ ਬਾਅਦ ਮੇਰਾ ਆਹਾਰ
ਆਪਣਾ
ਵਰਲਡ ਕੱਪ ਫਾਈਨਲ ਹਾਂਜੀ
ਤੇ ਤੁਸੀਂ ਜਿਹੜਾ ਜਿਮ ਆਪਣਾ ਸਟਾਰਟ ਕੀਤਾ ਹੋਇਆ ਬੋਕਸਿੰਗ ਵਾਸਤੇ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ ਹੈ ਕਿੰਨੇ ਕੁ ਬੱਚੇ ਅੱਗੇ ਆ ਰਹੇ ਆ ਜਾਂ ਯੂਥ ਅੱਗੇ ਆ ਰਹੇ ਆ ਜੀ
ਹਾਂਜੀ ਰਿਸਪੋਂਸ ਤਾਂ ਆਪਣਾ ਵਧੀਆ ਮਿਲ ਰਿਹਾ ਆਪਣੀ ਕਮਿਊਨਿਟੀ ਚੋਂ ਹਰ ਕੋਈ ਹੁਣ ਇੰਟਰਸਟ ਸ਼ੋਅ ਕਰਦਾ ਪਿਆ ਵੀ ਅਸੀਂ ਬੋਕਸਿੰਗ ਸਿੱਖਣੀ ਆ ਤੇ ਈਵਨ ਯੂ ਵੋਂਟ ਬਿਲੀਵ ਆਈ ਹੈਵ ਸੀਨੀਅਰ ਸਿਟੀਜ਼ਨਸ ਕਲਾਸਿਸ ਆਪਣੇ ਬਜ਼ੁਰਗ ਲੋਕ ਵੀ ਆਉਂਦੇ ਆ ਬੱਚੇ ਵੀ ਆਉਂਦੇ ਵੱਡੇ ਵੀ ਆਉਂਦੇ ਆ ਬਟ ਹਲੇ ਵੀ ਜਿਹੜਾ ਫਾਈਟਿੰਗ ਵਿੱਚ ਕਿਸੇ ਨੇ ਜਾਣਾ ਉਹਦੇ ਚ ਹਲੇ ਵੀ ਘੱਟ ਰਿਸਪੋਂਸ ਹੈਗਾ ਮਤਲਬ ਸਿੱਖਣਾ ਹਰ ਕੋਈ ਚਾਹੁੰਦਾ ਆ ਪਰ ਜਦੋਂ ਲੋਡ ਵੱਧਦਾ ਹੈ ਟ੍ਰੇਨਿੰਗ ਦਾ ਬੋਕਸਿੰਗ ਇਜ਼ ਡਿਫਰੈਂਟ ਦੈਨ ਦੀ ਅਦਰ ਗੇਮਸ ਨਾਓ ਵੀ ਕਾਂਟ ਪਲੇ ਬੋਕਸਿੰਗ ਸੋ ਉਹਦੇ ਵਿੱਚ ਫਾਈਟਾਂ ਦੇ ਵਿੱਚ ਥੋੜੇ ਆਈ ਥਿੰਕ ਪੇਰੈਂਟਸ ਜਿੱਤਦੇ ਆ ਜਾਂ ਜਿਹੜਾ ਲੋਡ ਬੱਚੇ ਤੇ ਪੈਂਦਾ ਉਹ ਹਲੇ ਇੰਨੇ ਯੂਜ ਟੂ ਨਹੀਂ ਹੈਗੇ ਸੋ ਬਟ ਔਨ ਦੀ ਅਦਰ ਹੈਂਡ ਆਪਣੇ ਹੁਣ ਪਿਛਲੇ ਕਈ ਆਪਣੇ ਇੰਡੀਅਨ ਕਮਿਊਨਿਟੀ ਦੇ ਬੱਚਿਆਂ ਨੇ ਫਾਈਟਾਂ ਕੀਤੀਆਂ ਸੀਗੀਆਂ ਪਿਛਲੇ ਤੋ ਓਵਰਆਲ ਪੋਜ਼ਿਟਿਵ ਰਿਸਪੋਂਸ ਆਇਆ ਕ੍ਰਿਸ਼ ਸ਼ਰਮਾ ਸੀਗਾ ਆਪਣਾ ਪਿਛਲੇ ਆਪਾਂ ਗਏ ਆ ਨਿਊ ਕਸਲ ਵੱਲ ਗਏ ਸੀ ਉੱਥੋਂ ਫਾਈਟ ਜਿੱਤ ਕੇ ਆਇਆ ਉਸ ਤੋਂ ਬਾਅਦ ਪ੍ਰਿਥਮਪ੍ਰੀਤ ਕੌਰ ਹੈਗੀ ਆਪਣੀ ਦੋ ਫਾਈਟਾਂ ਉਹਨੇ ਜਿੱਤੀਆਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚ ਉਹ ਸਿਲਵਰ ਮੈਡਲ ਲੈ ਕੇ ਆਈ ਆ ਆਸਟ੍ਰੇਲੀਅਨ ਸਕੂਲ ਨੈਸ਼ਨਲ ਦੇ ਵਿੱਚ ਸੋ ਓਵਰਆਲ ਆਈ ਕੈਨ ਸੇ ਚੇਂਜ ਆ ਰਹੀ ਆ ਸੋ ਇਟ ਇਜ਼ ਅ ਸਲੋ ਪ੍ਰੋਗਰੈਸ ਹੈਗੀ ਆ ਪਰ ਸਲੋ ਆ
ਤੁਸੀਂ ਕੀ ਅਪੀਲ ਕਰਨਾ ਚਾਹੋਗੇ ਭਾਈਚਾਰੇ ਨੂੰ ਜਾਂ ਖਾਸ ਕਰਕੇ ਪੇਰੈਂਟਸ ਨੂੰ ਕਿ ਇਹਦੇ ਵਿੱਚ ਥੋੜੇ ਕੰਪੀਟੀਸ਼ਨਸ ਘੱਟ ਹੁੰਦੇ ਆ ਅਵੇਅਰਨੈਸ ਘੱਟ ਹੈ ਜਾਂ ਕੀ ਕਾਰਨ ਹੈਗਾ ਇਸ ਸਪੋਰਟ ਦੇ ਵਿੱਚ ਜ਼ਿਆਦਾ ਬੱਚੇ ਨਹੀਂ ਅੱਗੇ ਆ ਰਹੇ
ਆਈ ਥਿੰਕ ਅਵੇਅਰਨੈਸ ਘੱਟ ਆ ਕਿਉਂਕਿ ਅਵੇਅਰਨੈਸ ਘੱਟ ਇਨ ਦ ਸੈਂਸ ਵੀ ਕੋਚਿਸ ਘੱਟ ਆ ਠੀਕ ਹੈ ਜੇ ਕੋਚਿਸ ਹੀ ਘੱਟ ਆ ਤੇ ਫਲੋਰ ਦੇ ਉੱਤੇ ਕੋਚਿਸ ਘੱਟ ਹੋਣ ਦੇ ਕਰਕੇ ਜਿਹੜੀ ਅਸੀਂ ਨੌਲੇਜ ਪਾਸ ਕਰਨੀ ਅਸੀਂ ਇੱਕ ਲਿਮਿਟਿਡ ਏਰੀਆ ਤੱਕ ਆਪਾਂ ਕਵਰ ਕਰ ਸਕਦੇ ਹਾਂ ਬਟ ਥੈਂਕਸ ਟੂ ਯੂ ਵੀ ਤੁਸੀਂ ਆਪਣੇ ਐਸ ਪੀ ਐਸ ਦੇ ਥਰੂ ਤੁਸੀਂ ਆਪਣੇ ਨੈਸ਼ਨਲ ਲੈਵਲ ਤੱਕ ਵੀ ਇੰਟਰਨੈਸ਼ਨਲ ਲੈਵਲ ਤੱਕ ਵੀ ਮੈਸੇਜ ਪਹੁੰਚਾਓਗੇ ਕੰਬੈਟ ਸਪੋਰਟਸ ਵਿੱਚ ਆਉਣਾ ਆਈ ਥਿੰਕ ਮੇਰਾ ਮੈਂ ਆਪ ਐਜ਼ ਅ ਐਥਲੀਟ ਵੀ ਰਹੀ ਹਾਂ ਕੋਚ ਵੀ ਰਹੀ ਹਾਂ ਨਾਲ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੀ ਹਾਂ ਠੀਕ ਆ ਤੁਸੀਂ ਸਿੱਖੋ ਹਰ ਕੋਈ ਚੀਜ਼ ਸਿੱਖੋ ਪਰ ਮੇਰੀ ਆਪਣੀ ਪਰਸਨਲ ਐਕਸਪੀਰੀਅੰਸ ਇਹੀ ਰਿਹਾ ਵੀ ਬੱਚੇ ਨੂੰ ਕੰਬੈਟ ਸਪੋਰਟਸ ਆਉਣਾ ਸਿਖਾਉਣੀ ਬਹੁਤ ਜ਼ਰੂਰੀ ਹੈ ਕਿਉਂ ਬੱਚਾ ਐਟਲੀਸਟ ਆਪਣਾ ਸੈਲਫ ਡਿਫੈਂਸ ਆਉਂਦਾ ਹੋਵੇ ਨਾ ਬੱਚੇ ਨੂੰ
ਜਿਵੇਂ ਤੁਸੀਂ ਕਿਹਾ ਕਿ ਬੰਦੇ ਸਿੱਖਦੇ ਜ਼ਰੂਰ ਹੈ ਸ਼ੌਕੀਆਂ ਸਿੱਖਦੇ ਆ ਉਹ ਸਦਾ ਕੰਬੈਟ ਲੈਵਲ ਤੱਕ ਹੀ ਸਿੱਖਦੇ ਹੋਣ ਪਰ ਮੈਂ ਕੁਐਸਚਨ ਸੀ ਮੇਰਾ ਵੀ ਅੱਗੇ ਵਧਣ ਵਾਸਤੇ ਉਹਨਾਂ ਨੂੰ ਕਿਵੇਂ ਅੱਗੇ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਕੰਪੀਟੀਸ਼ਨ ਦੇ ਵਿੱਚ ਜਾ ਕੇ ਭਾਗ ਲੈ ਸਕਣ ਕੀ ਇਹ ਥੋੜੀ ਖਤਰਨਾਕ ਗੇਮ ਵੀ ਹੈ
ਖਤਰਨਾਕ ਗੇਮ ਦੇਖਣ ਨੂੰ ਬੜੀ ਲੱਗਦੀ ਹੈ, ਪਰ ਜਦੋਂ ਤੁਸੀਂ ਵਿੱਚ ਇਨਵੋਲਵ ਹੋਣਾ ਸ਼ੁਰੂ ਕਰ ਦਿੰਦੇ ਹਾਂ, ਅਸੀਂ ਇੱਕਦਮ ਤਾਂ ਕਿਸੇ ਨੂੰ ਰਿੰਗ ਚ ਪਾਈਦਾ ਨਹੀਂ ਨਾ, ਅਸੀਂ ਤਾਂ ਹੌਲੀ ਹੌਲੀ ਟ੍ਰੇਨਿੰਗ ਕਰਾ ਕੇ ਤਾਂ ਸਲੋ ਪ੍ਰੋਗਰੈਸ਼ਨ ਹੁੰਦੀ ਹੈ ਪਰ ਸਲੋ ਹੁੰਦੀ ਆ।
ਤੇ ਕਿਸ ਉਮਰ ਦੇ ਵਿੱਚ ਠੀਕ ਰਹਿੰਦਾ ਹੈ ਸਟਾਰਟ ਕਰਨੀ?
ਸਟਾਰਟਿੰਗ ਅਰਲੀ ਦੇ, ਜਿੰਨਾ ਅਰਲੀ ਸ਼ੁਰੂ ਕਰ ਦੇਣਗੇ ਓਨਾ ਬੈਸਟ ਹੈ, ਕਿਉਂਕਿ ਜਿੰਨਾ ਲੇਟ ਹੁੰਦੇ ਚੜ੍ਹਣਗੇ ਉਹ ਅੰਦਰ ਡਰ ਜਿਹਾ ਜਾਂਦਾ ਹੈ, ਪੇਰੈਂਟਸ ਦੇ ਅੰਦਰ ਵੀ ਤੇ ਬੱਚਿਆਂ ਦੇ ਅੰਦਰ ਵੀ, ਹਾਏ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਜਿੰਨਾ ਬੱਚਾ ਛੋਟੇ ਹੁੰਦੇ ਤਾਂ ਨਿਊਰੋਮਸਕੂਲਰ ਕੋਆਰਡੀਨੇਸ਼ਨ ਡਿਵੈਲਪ ਕਰਦਾ ਆ, ਕੋਨਫੀਡੈਂਸ ਲੈਵਲ ਵੱਧਦਾ ਆ, ਐਂਡ ਦੇ ਵਿਲ ਬੀ ਅਨਸਟੋਪੇਬਲ। ਜਿਹੜੇ ਵੀ ਹੁਣ ਤੁਸੀਂ ਵਰਲਡ ਲੈਵਲ ਤੇ ਵੀ ਬਾਕਸਰ ਦੇਖਦੇ ਆ ਹਨਾ, ਉਹਨਾਂ ਨੇ 8 ਸਾਲ 10 ਸਾਲ ਦੀ ਉਮਰ ਚ ਸ਼ੁਰੂ ਕੀਤਾ।
ਤੇ ਹਫਤੇ ਦੇ ਵਿੱਚ ਕਿੰਨੀ ਕੁ ਟ੍ਰੇਨਿੰਗ ਜ਼ਰੂਰੀ ਹੁੰਦੀ ਹੈ ਫਿਜ਼ੀਕਲ ਫਿਟਨੈਸ ਤੇ ਬਾਕਸਿੰਗ ਦੀ ਟ੍ਰੇਨਿੰਗ?
ਭਾਜੀ ਡਿਪੈਂਡਿੰਗ ਓਨ ਦੇ ਰੇਜ, ਘੱਟੋ ਘੱਟ 4 ਤੋਂ 5 ਦਿਨ ਤਾਂ ਟ੍ਰੇਨਿੰਗ ਕਰਨੀ ਪੈਣੀ ਆ ਉਹਨਾਂ ਨੂੰ, ਬੋਕਸਿੰਗ ਦੀ ਵੀ ਕਰਨੀ ਪੈਣੀ ਆ ਨਾਲ। ਹਾਂਜੀ, ਨਾਲ ਤੋਂ ਨਾਲ ਉਹਨਾਂ ਨੂੰ ਫਿਟਨੈਸ ਦਾ ਵੀ ਕਰਨਾ ਪੈਣਾ, ਆਪਣਾ ਸਟਰੈਂਥ ਐਂਡ ਕੰਡੀਸ਼ਨਿੰਗ, ਫਲੈਕਸੀਬਿਲਟੀ। ਸੋ ਇਟਸ ਓਵਰਆਲ ਪੈਕੇਜ, ਜੇ ਫਾਈਟਾਂ ਦਾ ਹੈ ਦੈਨ ਇਟਸ ਅ ਕੰਪਲੀਟਲੀ ਡਿਫਰੈਂਟ ਪੈਕੇਜ। ਸੋ ਵੀ ਕਾਂਟ ਸੇ ਦੈਟ ਵੀ ਹਾਂ ਵੀ ਇੱਕ ਦਿਨ ਜੇ ਤੁਸੀਂ ਹਫਤੇ ਜਾ ਰਹੇ ਹਾਂ, 2 ਦਿਨ ਹਫਤੇ ਤੁਸੀਂ ਬੋਕਸਿੰਗ ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਮੈਚ ਜਿੱਤ ਲਾਂਗੇ, ਇਟਸ ਨੋਟ ਗੋਇੰਗ ਟੂ ਬੀ ਲਾਈਕ ਦੈਟ। ਸੋ ਇਟਸ ਅ ਹਾਰਡਕੋਰ ਗੇਮ, ਮਤਲਬ ਟਫ ਗੇਮ ਹੈਗੀ ਆ ਮੈਂਟਲੀ ਫਿਜ਼ੀਕਲੀ, ਤੇ ਯੂ ਹੈਵ ਟੂ ਟ੍ਰੇਨ ਹਾਰਡ।
ਠੀਕ ਹੈ ਜੀ, ਕੋਈ ਵੀ ਗੇਮ ਹੋਵੇ, ਸਪੋਰਟ ਹੋਵੇ, ਵੈਸੇ ਡੈਡੀਕੇਸ਼ਨ ਤਾਂ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ।
ਹਾਂਜੀ,
ਤੇ ਇੱਕ ਵਾਰ ਫਿਰ ਤਹਿ ਦਿਲੋਂ ਵਧਾਈਆਂ ਜੀ, ਤੁਸੀਂ ਜਿਹੜੀ ਅਚੀਵਮੈਂਟ ਹਾਸਲ ਕੀਤੀ ਹੈ ਐਜ਼ ਅ ਪੰਜਾਬੀ ਕੋਚ ਹੁੰਦੇ ਹੋਏ, ਤੁਸੀਂ ਉਹਨਾਂ ਨੂੰ ਉੱਥੇ ਜਾ ਕੇ ਮੈਂਟਲੀ ਸਪੋਰਟ ਕੀਤਾ, ਕੋਚ ਕੀਤਾ ਤੇ ਇਸ ਲੈਵਲ ਤੇ ਪਹੁੰਚ ਸਕੇ ਹੈਗੇ ਹੋ, ਭਾਈਚਾਰੇ ਵਾਸਤੇ, ਪੰਜਾਬੀ ਭਾਈਚਾਰੇ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ ਚਲਦੇ ਚਲਦੇ?
ਚਲਦੇ ਚਲਦੇ ਮੇਰਾ ਪੰਜਾਬੀ ਭਾਈਚਾਰੇ ਨੇ ਇਹੀ ਸੁਣਾਇਆ ਵੀ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਓ ਕੰਬੈਟ ਸਪੋਰਟਸ ਵੀ, ਤਾਂ ਕਿ ਬੱਚੇ ਆਪਣੀ ਦੂਜੀ ਕਮਿਊਨਿਟੀ ਨਾਲ ਰਲਣ, ਕੋਨਫੀਡੈਂਸ, ਆਪਣੇ ਆਪ ਨੂੰ ਕੋਨਫੀਡੈਂਟ ਫੀਲ ਕਰਨ, ਵੀ ਏਦਾਂ ਨਾ ਵੀ ਆਵੇ ਇੱਕ ਤਰੀਕੇ ਨਾਲ ਸੈਲਫ ਡਿਫੈਂਸ ਆਪਣਾ ਇੱਕ ਤਰ੍ਹਾਂ ਆਪਣੇ ਆਪ ਨੂੰ ਬੁਲੀ ਹੋਣ ਤੋਂ ਵੀ ਬਚਾਉਂਦਾ ਹੈ, ਤੇ ਬੁਲਿੰਗ ਨਾ ਹੋਵੇ ਆਪਣੀ ਕਮਿਊਨਿਟੀ ਦੀ, ਕਿਉਂਕਿ ਆਪਣੇ ਬੱਚਿਆਂ ਦਾ ਹਲੇ ਵੀ ਸਰ ਜਾਂਦਾ, ਪਰ ਜਿਹੜੇ ਮੁੰਡੇ ਥੋੜੇ ਵੱਖਰੇ ਦੇਖਦੇ ਆ, ਪਟਕਾ ਪਾਉਂਦੇ ਆ, ਜੂੜਾ ਕਰਦੇ ਆ, ਸਮਟਾਈਮ ਦੇ ਗੋਟ ਟਾਰਗੇਟਡ ਹਨਾ ਵੀ ਦੂਜੀ ਕਮਿਊਨਿਟੀ ਤੋਂ ਵੀ, ਪਰ ਜੇ ਏਦਾਂ ਦੀ ਕੋਈ ਸਪੋਰਟ ਕੰਬੈਟ ਸਪੋਰਟ ਤੁਸੀਂ ਕਰਦੇ ਆ, ਦੈਨ ਦੇਰ ਆਰ ਮੋਰ ਚਾਂਸਿਸ ਯੂ ਵੀ ਵਿਲ ਗੈਟ ਓਵਰ ਇਟ ਹਨਾ, ਸਾਈਕੋਲੋਜੀਕਲੀ ਵੀ ਮੈਂਟਲੀ ਬੱਚਾ ਥੋੜਾ ਪ੍ਰਪੇਅਰ ਹੁੰਦਾ। ਠੀਕ ਹੈ, ਬੋਕਸਿੰਗ ਕੰਪੀਟੀਸ਼ਨ ਲੈਵਲ ਤੱਕ ਖੇਡਣੀ ਨਹੀਂ ਖੇਡਣੀ ਇਟਸ ਅ ਪਰਸਨਲ ਚੋਇਸ, ਤੇ ਅਸੀਂ ਉਹਨਾਂ ਨੂੰ ਹੀ ਕਰਾਉਣੇ ਜਿਹੜੇ ਕਰਨਾ ਚਾਹੁੰਦੇ ਆ ਫਿਜ਼ੀਕਲੀ 100% ਮੈਂਟਲੀ ਦੇ ਆਰ ਰੈਡੀ ਟੂ ਅਕਸੈਪਟ ਦੈਟ ਚੈਲੰਜ, ਅਦਰਵਾਈਜ਼ ਐਨੀਵਨ ਕੈਨ ਲਰਨ ਬੋਕਸਿੰਗ।
ਠੀਕ ਹੈ ਜੀ, ਮੈਂ ਤੁਹਾਡੇ ਨਾਲ ਫਿਰ ਦੁਬਾਰਾ ਗੱਲਬਾਤ ਕਰਾਂਗੇ ਕਿਸੇ ਟਾਈਮ, ਕਿਉਂਕਿ ਤੁਸੀਂ ਦੱਸਿਆ ਕਿ ਸੀਨੀਅਰਸ ਵੀ ਸਿੱਖ ਰਹੇ ਹੈਗੇ ਆ, ਕਾਫੀ ਜ਼ਿਆਦਾ ਅਟਰੈਕਟਿਵ ਹੈਗਾ ਜਿਹੜੇ ਲੋਕ ਫਿਟਨੈਸ ਵਾਸਤੇ ਚਾਹੁੰਦੇ ਹੈਗੇ ਆ ਅੱਗੇ ਆਉਣਾ, ਤੇ ਉਹਨਾਂ ਕੋਲ ਸਮਾਂ ਵੀ ਹੈਗਾ, ਤਾਂ ਉਹਨਾਂ ਬਾਰੇ ਐਕਸਕਲੂਸਿਵਲੀ ਕਿਸੇ ਟਾਈਮ ਗੱਲਬਾਤ ਕਰਾਂਗੇ। ਤੁਹਾਡੇ ਆਪਣੇ ਕੀ ਪਲਾਨ ਹੈਗੇ ਆ ਅਗਲੇ 6 ਮਹੀਨੇ ਜਾਂ ਸਾਲ ਵਾਸਤੇ?
6 ਮਹੀਨੇ ਅਗਲੇ ਸਾਲ ਵਾਸਤੇ ਇਹੀ ਆ ਵੀ ਜਿਹੜੇ ਹੁਣ ਮੇਰੇ ਕਲੱਬ ਚ ਬੱਚੇ ਹੈਗੇ ਆ, ਹੁਣ ਇੱਕ ਜਦੋਂ ਸਿਲਵਰ ਮੈਡਲਿਸਟ ਹੀ ਆ ਉਹਦਾ, ਹੁਣ ਮੈਂ ਅਗਲੇ ਨੈਸ਼ਨਲ ਤੱਕ ਉਹਦਾ ਜਿਹੜਾ ਸਿਲਵਰ ਪਲਰ ਟਰਨ ਇਨ ਟੂ ਗੋਲਡ, ਦੈਟਸ ਅ ਫਸਟ ਚੈਲੰਜ, ਤੇ ਨਾਲ ਜਿਹੜੇ ਹੋਰ 3-4 ਮੇਰੇ ਕੋਲ ਹੋਰ ਬੱਚੇ ਟ੍ਰੇਨਿੰਗ ਕਰਦੇ ਪਏ, ਐਟ ਲੀਸਟ ਦੇ ਵਿਲ ਰਿਪ੍ਰੈਜ਼ੈਂਟ ਐਟ ਸਟੇਟ ਲੈਵਲ।
ਜੀ, ਸਾਡੀਆਂ ਬੈਸਟ ਵਿਸ਼ਸ ਤੁਹਾਡੇ ਨਾਲ ਹੈ ਜੀ, ਧੰਨਵਾਦ ਜੀ ਗੱਲਬਾਤ ਕਰਨ ਵਾਸਤੇ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
SBS Punjabi's listeners, now we are going to talk to Mr. Jonathan Hall, who is General Manager of Boxing Australia. Mr. Hall, welcome to SBS Punjabi, and please tell us about the performance of athletes and coaches during the recently held World Cup Boxing Finals.
Thank you for having me. It's a pleasure to be on today. The performances of the Boxing Australia team were very exciting at the recent World Boxing Cup held in India. We came away with a gold medal, with Emma Sue Greentree from New South Wales. And we came home with 3 other bronze medals, which was really exciting with, Marlon Severhan, and with Omar, Isaz. And so really exciting performance for us and a really big opportunity, not only for the athletes, but also for our coaching staff. So taking away, Miss Satinda Kaur was a real gift for us, a real pleasure, because her experience as a coach, her experience as a referee and judge, and obviously her background, made sure that our team could arrive in India and prepare the best. And I think the performances speak for themselves, that having Satinda on the team certainly contributed to the great outcomes for our athletes. And competing in India was a very important thing for us, because obviously yesterday there was an important decision, uh, and announced around the 2030 Commonwealth Games, of which boxing has been included on the program, and those games will be held in India as well. So I think we've got a really competitive advantage given that we've travelled to India, performed really, really well. We've got fantastic staff we know we can pick from, and it'll set us up not only for the short term but the long-term future.
That's great. Heartiest congratulations for this achievement. But Mr. Hall, this boxing sport is not that common back in India. Any plans to promote it within the multicultural communities, especially India, in Australia?
Absolutely. I mean, I think that it's a really interesting view, because whilst the sport isn't, I'd say, a marquee sport in India, India has an incredibly rich history of performing at the highest level at, you know, in international boxing events. So, you know, our aim is twofold, is to continue to promote the sport globally, and from an Australian point of view, that means supporting events that are held in India. But also tapping into our Australian Indian community here to identify, you know, are there other Indian nationals or people with an Indian background who have got Australian citizenship who would like to participate in boxing and potentially, you know, represent Australia or India for that matter in the sport of boxing. And so I think it's a real opportunity. I think the announcements made yesterday around Commonwealth Games will obviously put India, you know, the country back on a pedestal as far as a sporting nation in the multi games, and hopefully we can leverage that and promote our fantastic sport and the opportunities it presents. And again, we'll look forward to many trips to India between now and 2030 to prepare for those Commonwealth Games.
Lovely. Thanks, Mr. Hall, for your time, and all the best for the future competitions.
Thank you for your support. It's very much appreciated.
Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। Facebook ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।